ਕਥਾ ਉਤਾਰੀ ਮੈਂ। ਜਿਸ ਕਥਾ ਦੀ ਬਾਤ ਕਿਹਾ ਹੈ ਕਿ ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ। ਸ੍ਰੀ ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਸੁਣਨ ਦਾ ਅਰਥ ਹੈ ਕਿ ਅਸੀਂ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝਣਾ। ਕਥਾ ਦੇ ਵਿੱਚ ਉਹ ਪਦ ਖੁੱਲਣੇ ਜਿਹੜੇ ਸਾਡੇ ਸਮਝ ਨਹੀਂ ਆਉਂਦੇ, ਕਥਾ ਦੇ ਵਿੱਚ ਉਹਨਾਂ ਪਦਾਂ ਦੇ ਅਰਥ ਹੋਣੇ ਜਿਹੜੇ ਬੜੇ ਗੋਹਜ ਹਨ, ਉਹ ਸਿਧਾਂਤ ਖੁੱਲਣਾ ਜੋ ਸਾਨੂੰ ਪਾਠ ਕਰਦਿਆਂ ਸਮਝ ਨਹੀਂ ਆਉਂਦਾ। ਸਤਿਗੁਰੂ ਦੇ ਉਪਦੇਸ਼ ਪਹਿਲਾਂ ਸਮਝਣਾ, ਸਮਝਣ ਵਾਸਤੇ ਮਾਧਿਅਮ ਕਥਾ ਦਾ ਹੈ, ਪ੍ਰਚਾਰ ਦਾ ਹੈ। ਉਸ ਤੋਂ ਬਾਅਦ ਫਿਰ ਸਤਿਗੁਰੂ ਦੀ ਸਿੱਖਿਆ ਨੂੰ ਮੰਨਣ ਕਰਨਾ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮੰਨ ਲਓ। ਸੋ ਆਓ ਉਸ ਤੋਂ ਉਪਰੰਤ ਜੋ ਸਮਾਂ ਗੁਰਮੁਖ ਪਿਆਰਿਆਂ ਨੇ ਨਿਸ਼ਚਿਤ ਕੀਤਾ ਹੋਇਆ ਉਸ ਸਮੇਂ ਦੇ ਅਨੁਸਾਰ ਆਪ ਸਰਬੱਤ ਸੰਗਤਾਂ ਵੀ ਹਾਜ਼ਰ ਹੋਈਆਂ ਤੇ ਦਾਸ ਨੂੰ ਵੀ ਸਤਿਗੁਰਾਂ ਨੇ ਸਮੇਂ ਅਨੁਸਾਰ ਆਪਣੇ ਚਰਨਾਂ ਵਿੱਚ ਹਾਜ਼ਰ ਕਰ ਲਿਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ, ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਔਰ ਮਨ ਦੀ ਇਕਾਗਰਤਾ, ਇਹ ਸ਼ੁਭ ਗੁਣ ਸਤਿਗੁਰੂ ਬਖਸ਼ਿਸ਼ ਕਰ ਦੇਣ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਜੋਦੜੀ ਕਰੀਏ। ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ, ਭਗਤੀ ਵੀ ਬਿਨਾਂ ਗੁਣਾਂ ਤੋਂ ਨਹੀਂ ਹੋ ਸਕਦੀ, ਭਗਤੀ ਲਈ ਵੀ ਕੁਝ ਗੁਣ ਚਾਹੀਦੇ ਹੈ। ਫਿਰ ਜੋ ਇਹ ਭਗਤੀ ਕਰ ਰਹੇ ਹੋ, ਭਗਤੀ ਦੇ ਨੌ ਹਿੱਸੇ ਮੰਨੇ ਨੇ ਤੇ ਨੌ ਪ੍ਰਕਾਰ ਦੀ ਭਗਤੀ ਮੰਨੀ ਹੈ ਔਰ ਵੇਦਾਂ ਨੇ ਵੀ ਮੰਨੀ ਹੈ ਇਹ ਗੱਲ, ਗੁਰਬਾਣੀ ਨੇ ਪ੍ਰਮਾਣ ਦਿੱਤਾ ਹੈ ਕਿ ਭਗਤ ਨਵੇਂ ਪ੍ਰਕਾਰਾ, ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ। ਨੌ ਪ੍ਰਕਾਰ ਦੀ ਭਗਤੀ ਹੈ, ਇਹਨੂੰ ਕਹਿੰਦੇ ਨੌਧਾ ਭਗਤੀ। ਇਕੱਠੇ ਅੱਖਰਾਂ ਵਿੱਚ ਨੌ ਹਿੱਸਿਆਂ ਵਿੱਚ ਪਰਮਾਤਮਾ ਦੀ ਭਗਤੀ ਕੀਤੀ ਜਾਂਦੀ ਹੈ ਔਰ ਇਹਨਾਂ ਵਿੱਚ ਸਭ ਤੋਂ ਸ਼੍ਰੋਮਣ ਭਗਤੀ ਜਿਹੜੀ ਹੈ ਉਹ ਹੈ ਕਲਯੁਗ ਮਹਿ ਕੀਰਤਨ ਪ੍ਰਦਾਨਾ। ਕੀਰਤਨ ਭਗਤੀ ਸਭ ਤੋਂ ਸ਼੍ਰੋਮਣ ਹੈ। ਇਸ ਕਰਕੇ ਭਗਤੀ ਵਾਸਤੇ ਵੀ ਸਾਨੂੰ ਕੁਝ ਗੁਣ ਚਾਹੀਦੇ ਹੈ। ਸੰਸਾਰ ਦਾ ਕੋਈ ਵੀ ਸੌਦਾ, ਨਿੱਕੇ ਤੋਂ ਨਿੱਕਾ ਸੌਦਾ ਲੈਣਾ ਹੈ, ਜਿਹੋ ਜਿਹਾ ਸੌਦਾ ਉਹੋ ਜਿਹਾ ਉਹਦਾ ਮੁੱਲ ਹੈ। ਸੌਦਾ ਚੰਗਾ ਮੁੱਲ ਜ਼ਿਆਦਾ ਹੋਏਗਾ, ਸੌਦਾ ਚੰਗਾ ਨਹੀਂ ਉਹਦਾ ਮੁੱਲ ਵੀ ਚੰਗਾ ਨਹੀਂ। ਇਸ ਕਰਕੇ ਜਿਤਨਾ ਇਹ ਸੌਦਾ ਚੰਗਾ ਹੈ ਉਤਨਾ ਹੀ ਇਸ ਦਾ ਮੁੱਲ ਵੀ ਅਦਾ ਕਰਨਾ ਪੈਂਦਾ ਹੈ। ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਬੋਲ। ਇਹ ਮਿਲਦਾ ਮਨ ਦੇ ਬੱਟੇ, ਮਾਇਆ ਦੇ ਬੱਟੇ ਨਹੀਂ ਮਿਲਦਾ। ਇਸ ਕਰਕੇ ਹਜ਼ੂਰ ਨੇ ਕਹਿ ਦਿੱਤਾ ਹੈ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਸੋ ਆਓ ਭਗਤੀ ਕਰਨ ਵਾਸਤੇ ਇਹਨਾਂ ਗੁਣਾਂ ਦੀ ਲੋੜ ਹੈ, ਗੁਣ ਪ੍ਰਾਪਤ ਕਰਨ ਵਾਸਤੇ ਸਤਸੰਗਤ ਦੀ ਲੋੜ ਹੈ। ਸਤਸੰਗਤ ਕਰਨ ਵਾਸਤੇ ਆਪਣੇ ਸੰਸਾਰਕ ਉਸ ਜਾਲ ਚੋਂ ਨਿਕਲਣ ਦੀ ਲੋੜ ਹੈ ਜਿਸ ਜਾਲ ਨੇ ਮੱਛੀਆਂ ਦੀ ਤਰ੍ਹਾਂ ਸਾਨੂੰ ਫਸਾਇਆ ਹੋਇਆ ਹੈ। ਸੋ ਆਓ ਕੱਲ ਜੋ ਪ੍ਰਕਰਣ ਚੱਲਿਆ ਸੀ, ਸਾਧੋ ਗੋਬਿੰਦ ਕੇ ਗੁਣ ਗਾਵੋ, ਗੌੜੀ ਰਾਗ ਹੈ। ਉਚਾਰਨ ਕਰਨ ਵਾਲੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਲਕ ਜੰਜੂ ਦੇ ਰਾਖੇ, ਤਿਲਕ ਜੰਜੂ ਰਾਖਾ ਪ੍ਰਭਤਾਕਾ ਕੀਨੋ ਵਢੋ ਕਲੂ ਮੈਂ ਸਾਕਾ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੰਮ੍ਰਿਤ ਬਚਨ ਗੌੜੀ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 219ਵਾਂ ਅੰਗ ਹੈ। ਬੈਰਾਗਮਈ ਸ਼ਬਦ सतगुरु महाराज ने उच्चारण किया। पहली तुक विच उपदेश है कि साधो गोविंद के गुण गाओ। साध नाम कपड़ियां दा नहीं है। गुरबाणी दे विच साध उसनू कहा जिसके कर्म श्रेष्ठ हैं, जिदे शुद्ध कर्म हैं। साध नाम निर्मल ता कै कर्म, निर्मल कर्मा वाला साध, ते जिसने होमे का त्याग कर दिता है, सा सो ए ओ पद वाचक देंदे, सा दा अर्थ हुंदा ओ, सो दा अर्थ भी ओ, धू दा अर्थ संस्कृत विच हो रहा है, साड़ी मां बोली विच धू दा अर्थ है किसी नूं घड़ीसना धूना, इत्थे इह अर्थ नहीं है। वैसे भी अर्थां दे ज्ञाता महापुरुषां ने एक विधान बनिया कि जथा प्रकरण तथा अर्थ, प्रकरण के अनुसार एक पद के किन्ने अर्थ होंदे, पर जिहो जिहा प्रकरण होवे उत्थे अर्थ हो लगे। बाज शब्द एक है, बाज घोड़े नूं भी कहिंदे ने, बाज उड़न वाले पंछी नूं भी कहिंदे ने। जे इको ही अर्थ कीता तां फिर गड़बड़ हो जाएगी, अर्थ स्पष्ट नहीं हो सकेगा। प्रकरण की है? जे कथा च प्रकरण आकाश दियां उडारियां मारन की गल आ गई तां आकाश वाला पंछी बाज हो गया, जे धरती उत्ते छलांगा मारन की गल आ गई हरणा की तरह फिर घोड़े का वाचक आ गया। जथा प्रकरण तथा अर्थ कहण तों बाद, सो इसे तरह धू पद जिहड़ा है, सा जमा धू दो पद, जिमें बुद्धि पंजाबी वर्ण माला दे बब्बा ते तद्दा दो अखर जिन्हां दे समेल तो एक पद बने बुद्धि, और जिस वेले इस दा अर्थ करांगे जैसा कि समाधि शब्द आ गया, समाधि शब्द दे पिछे तद्दे नूं बिहारी और मूहरे सस्सा ते मम्मा दो अखरन तीन वर्णा दा एक पद यह बनया हुआ, समाधि बन गया। समाधि की परिभाषा भी इस अखरां दे विचे कीती हुई है। ते जिस वेले इस दो पदां नूं नखेड़ देंगे जैसा कि अर्थ करन दी एक रीत वेदां तों लैके सब तों प्रथम बाणी जिहड़ी वेद है, सब तों पहला संसार दे विच जिहड़ी बाणी प्राप्त होई है और गुरबाणी ने यह गल जाहर कीती है, प्रथमे वेद बाणी प्रकाश, सब तों पहला वेद बाणी आई है संसार विच। चारे वेद ब्रह्मा को दिए, ब्रह्मा नूं दत्ते परमेश्वर ने, ते उदों तों लैके एक विधान है कि अर्थ भावें वेद दा है, वेद दा सूत्र है, गीता दा श्लोक है, कुरान दी आयत है, और भावें गुरबाणी दा शब्द है, इहदे च इक विधान बन दिता अर्थ करन वाले वास्ते जो साडे लई है। जिन्हां ने गुरबाणी दी व्याख्या करनी है, कुरान दी व्याख्या करनी है, उस मौलवी वास्ते है, उस पंडित वास्ते है जिसने वेदां दा अर्थ करना है, गीता दा अर्थ करना है, और निजम सांझा है। वो है पद है सदा पदार्थ कत विग्रह वाक्य योजना आख्या प्यो अत समाधान खट बिनो व्याख्यान सिमरतम। इस संस्कृत की सुरती दे अंदर एक कथावाचकों लिए विधान है कि इहदे छे निजमन अर्थ करन, जे वो छे निजम पकाए हुए नहीं, जे असी उन्हां निजमां नूं समझिया नहीं, कथा करन लग्या उन्हां दा ख्याल नहीं रखिया, ਤਾਂ ਕਥਾ ਵਿੱਚ ਵਿਘਨ ਪੈ ਜਾਏ। ਇਸ ਕਰਕੇ ਉਸ ਨਿਯਮਾਂ ਦੇ ਅਨੁਸਾਰ ਪਹਿਲਾ ਨਿਯਮ ਹੈ ਪਦ ਹੈ ਸਦਾ, ਇਹ ਅਰਥ ਕਰਨ ਵਾਲਿਆ ਕਿ ਉਹਨੂੰ ਪਦ ਨੂੰ ਛੇਦ ਕਰ ਲਏ ਜਾਣੇ, ਵੱਖਰਾ ਵੱਖਰਾ ਉਚਾਰਨ ਕਰ, ਜਿਵੇਂ ਹੁਣ ਗਿਆਨੀ ਜੀ ਹੋਣੀ ਕਈ ਪਦ ਜਿਹੜੇ ਸੀ ਉਹਨਾਂ ਨੂੰ ਵੱਖਰਾ ਵੱਖਰਾ ਕਰਕੇ ਫਿਰ ਕਰਦੇ ਸਨ। ਪਦ ਹੈ ਸਦਾ, ਇਹ ਪਦਾਰਥ ਕਤ, ਫਿਰ ਉਸ ਪਦ ਦੇ ਅਰਥ ਦੱਸ ਕੇ ਇਹ ਪਦ ਦਾ ਅਰਥ ਬਣਦਾ, ਇਹਦਾ ਅਰਥ ਬਣਦਾ। ਫਿਰ ਉਹਨਾਂ ਦੀ ਸੰਧੀ ਪ੍ਰਸ਼ੇਧ ਬਿਉਂਤਬੰਦੀ ਕਰ, ਔਰ ਜਿਹੜੀ ਸ਼ੰਕਾ ਸਰੋਤੇ ਨੂੰ ਹੋ ਸਕਦੀ ਹੈ ਕੋਲੋਂ ਕਰ, ਉਹ ਸ਼ੰਕਾ ਦਾ ਸਮਾਧਾਨ ਕਰ ਤੇ ਉਹਨੂੰ ਅਨਵੇਂ ਕਰ। ਜਿਹੜੇ ਦੋ ਕਿਸੇ ਦੰਡਕ ਤੇ ਖੰਡਕ, ਦੋ ਅਨਵੇਂ ਹੁੰਦੇ, ਇਹ ਜਿਹੜੇ ਛੇ ਨਿਯਮ ਹਨ ਇਹਨਾਂ ਦੇ ਵਿੱਚ ਮੈਂ ਇਸ ਗੱਲ ਨੂੰ ਬਹੁਤ ਹੀ ਐਸੀ ਬਰੀਕ ਨਾਲ ਕਰ ਬੈਠਾ ਜੋ ਸਰੋਤਿਆਂ ਦੇ ਵਿੱਚ ਬੇਚੈਨੀ ਫੈਲ ਜਾਏ ਕਿ ਅੱਜ ਕੁਛ ਰਸ ਨਹੀਂ ਆਇਆ। ਇਸ ਲਈ ਮੈਂ ਇੱਥੇ ਹੀ ਸਮਾਪਤ ਕਰਦਾ ਔਰ ਬੇਨਤੀ ਕਰਦਾ ਕਿ ਸਮਾਧੀ ਅੱਖਰ ਦੇ ਅੰਦਰ ਰੋਜ਼ ਅਸੀਂ ਕਹਿੰਦੇ ਹਾਂ, ਔਰ ਸਮਾਧੀ ਨੂੰ ਲੋਕਾਂ ਨੇ ਮਖੌਲ ਬਣਾ ਲਿਆ। ਹੈਰਾਨੀ ਹੋ ਜਾਂਦੀ ਹੈ ਜਦੋਂ ਲੋਕ ਸਮਾਧੀ ਦੀਆਂ ਗੱਲਾਂ ਕਰਦੇ। ਸਤਿਗੁਰੂ ਮਹਾਰਾਜ ਨੇ ਸਮਾਧੀ ਦੀ ਪਰਿਭਾਸ਼ਾ ਦੱਸੀ ਹੈ ਕੀ ਹੈ। ਲੋਕੀ ਨਾਮ ਲੈਣ ਤੇ ਦੇਣ ਦੀਆਂ ਗੱਲਾਂ ਕਰਦੇ ਨੇ, ਸ਼ਬਦ ਤੇ ਸੁਰਤ ਦੀਆਂ ਗੱਲਾਂ ਕਰਦੇ ਨੇ, ਅਨਹਦ ਸ਼ਬਦਾਂ ਦੀਆਂ ਗੱਲਾਂ ਹੋ ਰਹੀਆਂ ਨੇ, ਐਸੇ ਟਪਲੇ ਲੱਗ ਰਹੇ ਨੇ ਅਣਜਾਣ ਬੰਦੇ ਤੇ ਉਹਨਾਂ ਗੱਲਾਂ ਦੇ ਮਗਰ ਕਿਉਂ ਲੱਗਦੇ ਨੇ। ਕਸੂਰ ਸਾਡਾ ਹੈ, ਗੁਰੂ ਘਰ ਦੇ ਪ੍ਰਚਾਰਕਾਂ ਦਾ ਹੈ। ਅਸੀਂ ਲੋਕਾਂ ਨੂੰ ਸੱਚ ਦੀ ਵਿਆਖਿਆ ਕਰਕੇ ਨਹੀਂ ਦੱਸ ਸਕੇ ਤੇ ਲੋਕੀ ਝੂਠ ਦੀ ਵਿਆਖਿਆ ਕਰਕੇ ਲੋਕਾਂ ਨੂੰ ਆਪਣੇ ਮਗਰ ਲਾ ਗਏ। ਅਸੀਂ ਸੱਚ ਦੀ ਵਿਆਖਿਆ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾ ਜੋੜ ਸਕੇ, ਝੂਠ ਦੀ ਵਿਆਖਿਆ ਕਰਕੇ ਝੂਠੀਆਂ ਦੇਹਾਂ ਦੇ ਨਾਲ ਲੋਕਾਂ ਨੂੰ ਜੋੜਿਆ ਜਾ ਰਿਹਾ। ਸੋ ਮੈਂ ਗੱਲ ਕਰ ਰਿਹਾ ਸੀ ਸਮਾਧੀ ਦੀ। ਇਹਨਾਂ ਦੋਨਾਂ ਪਦਾਂ ਨੂੰ ਵੱਖਰੇ ਕਰ ਦਈਏ, ਸਮਾਂ ਸਮਾਂ ਦੇ ਵਿਚਾਲੇ ਨਿਸ਼ਾਨੀ ਲਾ ਦਈਏ, ਜਮਾਂ ਦੀ ਸਮਾਂ, ਜਮਾਂ ਧੀ। ਜੇ ਤਾਂ ਇਹਨੂੰ ਪੰਜਾਬੀ ਦਾ ਅੱਖਰ ਮੰਨ ਕੇ ਪੜ੍ਹਦੇ ਹਾਂ ਫਿਰ ਤਾਂ ਧੀ ਬਣ ਗਿਆ, ਧੀ ਦਾ ਅਰਥ ਹੁੰਦਾ ਬੇਟੀ, ਪੁੱਤਰੀ। ਪਰ ਇਹ ਸਾਡੀ ਇਸ ਮਾਂ ਬੋਲੀ ਵਿੱਚ ਸ਼ਬਦ ਸੰਸਕ੍ਰਿਤ ਦਾ ਆ ਕੇ ਮਿਲਿਆ ਹੋਇਆ। ਸੰਸਕ੍ਰਿਤ ਵਿੱਚ ਇਹਨੂੰ ਕਹਿੰਦੇ ਧੀ, ਧੀ ਦਾ ਅਰਥ ਹੋਰ ਹੈ, ਧੀ ਦਾ ਅਰਥ ਹੋਰ ਹੈ। ਧੀ ਦਾ ਅਰਥ ਬੇਟੀ, ਧੀ ਦਾ ਅਰਥ ਬੁੱਧੀ, ਸਮਾਂ ਦਾ ਅਰਥ ਸਮਾਜ ਆਣੀ, ਆਪਣੀ ਹੋਂਦ ਖਤਮ ਕਰ ਦੇਣੀ। ਜਿਉਂ ਜਲ ਮੈਂ ਜਲ ਆਏ ਖਟਾਨਾ ਤੇ ਜੋਤੀ ਸੰਗ ਜੋ ਸਮਾਨਾ। ਜਦੋਂ ਬੁੱਧੀ ਆਪਣੀ ਹੋਂਦ ਖਤਮ ਕਰਕੇ ਨਾਮ ਦਾ ਸਿਮਰਨ ਕਰਦਿਆਂ ਕਰਦਿਆਂ, ਰੱਬ ਰੱਬ ਕਰਦਿਆਂ ਕਰਦਿਆਂ ਬੁੱਧੀ ਖਤਮ ਹੋ ਜਾਏ ਤੇ ਬੁੱਧੀ ਕੰਮ ਕਰਨ ਤੇ ਹਟ ਜਾਏ, ਤੂੰ ਤੂੰ ਕਰਤਾ ਤੂੰ ਹੋਊਗਾ, ਉਹਨੂੰ ਕਹਿੰਦੇ ਨੇ ਸਮਾਧੀ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਨਿਰਵਿਕਲਪ ਔਰ ਸਾਵਿਕਲਪ। ਹੈਰਾਨ ਹੋ ਜਾਈਦਾ ਕਿ ਜਦੋਂ ਅਣਜਾਣ ਬੰਦੇ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਵਾਲੇ ਵੰਚਕ ਲੋਕ ਤੇ ਸਮਾਧੀਆਂ ਦੀਆਂ ਗੱਲਾਂ ਕਰਕੇ ਤੇ ਆਪਣੀਆਂ ਦੇਹਾਂ ਦੇ ਨਾਲ ਜੋੜੀ ਜਾਣ ਤੇ ਉਦੋਂ ਦੇਖੀਦਾ ਵੀ ਸਾਡੇ ਵਾਲਾ ਲਾਣਾ ਕੀ ਕਰਦੇ ਆ। ਜੋ ਕੰਮ ਇਹਨਾਂ ਦਾ ਸੀ ਇਹਨਾਂ ਨਹੀਂ ਕੀਤਾ ਤੇ ਅੱਜ ਲੋਕੀ ਝੂਠ ਬੋਲ ਬੋਲ ਕੇ ਅੰਧੇ ਕੇ ਰਾਹੇ ਦੱਸਿਆ, ਅੰਨਾ ਪੁਰਸ਼ ਰਾਹ ਦੱਸ ਰਿਹਾ, ਫਿਰ ਅੰਧਾ ਹੋਏ ਸੋ ਜਾਏ, ਅੰਧੀ ਰਈਅਤ ਗਿਆਨ ਵੀ ਹੋਣੀ, ਤੇ ਇਸ ਪ੍ਰਕਾਰ ਦਾ ਹਾਲ ਹੋ ਰਿਹਾ। ਸੋ ਆਓ, ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਮਾਧੀ ਦੀ ਅੱਖਰ। ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਗੁਰਸਿੱਖਾਂ ਦੀ ਸਮਾਧੀ ਸੰਸਾਰ ਦੇ ਸਾਧਾਂ ਨਾਲੋਂ ਵੱਖਰੀ ਹੈ। ਉਹ ਕੀ ਹੈ? ਕਹਿੰਦੇ ਸਾਧ ਸੰਗਤ ਦੀ ਗੁਫਾ ਹੈ, ਗੁਰਸਿੱਖ ਯੋਗੀ ਹੈ। ਗੁਰਸਿੱਖ ਯੋਗੀ ਪਹਾੜਾਂ ਦੀਆਂ ਖੱਡਾਂ ਵਿੱਚ ਨਹੀਂ ਜਾ ਕੇ ਬਹਿੰਦਾ, ਯੋਗੀ ਪਹਾੜ ਦੀਆਂ ਖੋਡਾਂ ਵਿੱਚ ਜਾ ਕੇ ਬਹਿੰਦਾ, ਗੁਰਸਿੱਖ ਸਾਧ ਸੰਗਤ ਵਿੱਚ ਬਹਿੰਦਾ। ਦੋਨਾਂ ਦਾ ਮੁਕਾਬਲਾ ਕਰਕੇ ਵੇਖ ਲਓ ਕਿ ਮਨ ਕਿਹਦਾ ਬੇਚੈਨ ਹੈ ਤੇ ਟਿਕਿਆ ਹੋਇਆ ਕਿਹਦਾ ਹੈ। ਗੁਰਸਿੱਖ ਯੋਗੀ ਵਰਗਾ ਉਹ ਯੋਗੀ ਨਹੀਂ ਹੋ ਸਕਦਾ। ਸਾਧ ਸੰਗਤ ਦੀ ਗੁਫਾ ਵਿੱਚ ਬਹਿ ਕੇ ਨਿੱਜ ਸਰੂਪ ਵਿੱਚ ਸਮਾਧੀ ਲਾਉਂਦਾ ਹੈ, ਜਿੱਥੇ ਸ਼ਬਦ ਵਿੱਚ ਆਪਣੀ ਬੁੱਧ ਨੂੰ ਖੋ ਦਿੰਦਾ। ਜਿੰਨਾ ਸਮਾਂ ਬੈਠਾ ਸਮਾਧੀ 'ਚ ਬੈਠਾ, ਗੁਰਬਾਣੀ ਦੇ ਸ਼ਬਦ ਵਿੱਚ ਆਪਣੇ ਮਨ ਨੂੰ ਇੰਨਾ ਜੋੜਿਆ ਹੋਇਆ ਤੇ ਮਨ ਨੂੰ ਰਸ ਆ ਰਿਹਾ ਹੈ। ਸੋ ਇਸੇ ਤਰ੍ਹਾਂ ਜਿਵੇਂ ਧੀ ਪਦ ਸਮਾਧੀ ਦੇ ਨਾਲ ਬੁੱਧੀ ਦਾ ਵਾਚਕ ਹੈ, ਜਿੱਥੇ ਅਸੀਂ ਧੂ ਦਾ ਅਰਥ ਧੂਣਾ ਕਹਿੰਦੇ ਹਾਂ, ਘੜੀਸਣਾ, ਇਹ ਸਾਡੀ ਬੋਲੀ ਦਾ ਸ਼ਬਦ ਹੈ, ਇਹ ਸਾਡੀ ਬੋਲੀ ਦਾ ਅਰਥ ਹੈ। ਜਦੋਂ ਇਸ ਨੂੰ ਸੰਸਕ੍ਰਿਤ ਦਾ ਪਦ ਮੰਨ ਕੇ ਕਰਾਂਗੇ ਤਾਂ ਧੂ ਦਾ ਅਰਥ ਤਿਆਗਣਾ ਹੋ ਜਾਏਗਾ। ਸਾ ਜਮਾ ਧੂ, ਸਾਧੂ ਕੌਣ ਹੈ? ਇਹ ਅਰ ਉਹ ਦੋ ਪਦ ਹੁੰਦੇ ਨੇ। ਜਦੋਂ ਇਹ ਕਹਿ ਦਈਏ ਇਹ ਆਪਣੇ ਆਪ ਨੂੰ, ਜਿਹੜੀ ਚੀਜ਼ ਨੇੜੇ ਹੋਵੇ ਉਹਨੂੰ ਇਹ ਕਹੀਦਾ, ਬਹੁਤੀ ਨੇੜੇ ਹੋਵੇ, ਜਿਹੜੀ ਦੂਰ ਹੋਵੇ ਉਹਨੂੰ ਉਹ ਕਹੀਦਾ। ਉਹ ਪਦ ਈਸ਼ਰ ਦਾ ਵਚ, ਅਕਾਲ ਪੁਰਖ ਦਾ ਵਚ, ਇਹ ਪਦ ਜੀਵ ਦਾ ਵਚ। ਜਿੱਥੇ ਤਤ ਤੂੰ ਪਦ ਦੀ ਸੰਸ਼ੋਧਨ ਹੈ, ਤੂੰ ਸਦਾ ਸਲਾਮਤ ਨਿਰੰਕਾਰ, ਤੇ ਜਿਸ ਵੇਲੇ ਜੀਵ ਨੇ ਉਹ ਪਦ ਤੇ ਤੂੰ ਪਦ, ਤਤ ਪਦ ਈਸ ਜੀਵ ਤੋਂ ਪਦ ਅਸਪਦ ਬਹਿਮ ਕਹਾਵੈ, ਮਾਇਆ ਕੇ ਜੈ ਭੇਦ ਤੀਨ ਹੈ ਇੱਕ ਹੈ ਵੇਦ ਬਤਾਵੈ। ਸ਼ਾਮ ਬੇਦਾ ਮਹਾਂਵਾਕ ਤਤਵਸੀ, ਗੁਰਬਾਣੀ ਸਾਰੀ ਮਹਾਂਵਾਕ। ਜਦੋਂ ਇਹ ਅਰ ਉਹ ਦਾ ਭਾਵ ਤਿਆਗਿਆ ਜਾਏ, ਈਸ਼ ਦੀ ਈਸ਼ਰਤਾ ਤਿਆਗ ਦਿੱਤੀ, ਈਸ਼ਰ ਦਾ ਸਵਰਗ ਸਰਬੱਗਪਣਾ ਤਿਆਗ ਦਿੱਤਾ ਤੇ ਜੀਵ ਦਾ ਅਲਪਗਪਣਾ ਤਿਆਗ ਦਿੱਤਾ, ਤੇ ਜਿਸ ਵੇਲੇ ਇਹਦਾ ਤਿਆਗਨ ਕਰ ਦਿੱਤਾ, ਧੂ ਦਾ ਅਰਥ ਹੈ ਤਿਆਗ, ਉਹ ਤੇ ਇਹ ਪਣਾ ਤਿਆਗਿਆ ਗਿਆ, ਤਾਂ ਉਹਨਾਂ ਅੱਖਰਾਂ ਨੂੰ ਇਕੱਠੇ ਕਰਕੇ ਫਿਰ ਜੋੜ ਲਿਆ, ਉਹਨੂੰ ਕਹਿੰਦੇ ਨੇ ਸਾਧੂ, ਉਹਦਾ ਨਾਮ ਸਾਧ ਹੈ। ਔਰ ਉਹਦਾ ਹੀ ਨਿਰਮਲ ਕਰਮ ਹੈ, ਸਾਧ ਨਾਮ ਨਿਰਮਲ ਤਾ ਕੇ ਕਰਮ, ਸਾਧ ਵਾਹੀ ਜਗ ਜਾਨੀ ਹੈ ਜਾ ਕੇ ਨਹੇ ਅਪਾਧ ਮਨ। ਸਾਧ ਹੋਵੇ ਮਨ ਸਾਧਕੈ, ਭਾਈ ਗੁਰਦਾਸ ਕੋਟ ਮਧੇ ਕੋ ਸਾਧ ਕਹਾਇਆ, ਕਰੋੜਾਂ ਦੇ ਵਿੱਚ ਕੋਈ ਸਾਧ ਹੈ? ਤੇ ਸਤਿਗੁਰੂ ਇੱਥੇ ਕਹਿੰਦੇ ਨੇ ਸਾਧੋ ਗੋਬਿੰਦ ਕੇ ਗੁਣ ਗਾਓ। ਕਾਹਦੇ ਵਾਸਤੇ? ਜੇ ਸਾਧ ਬਣਨੇ ਤਾਂ ਵੀ ਗੋਬਿੰਦ ਕੇ ਗੁਣ ਗਾਓ, ਤੁਹਾਡੇ ਮਨ ਨੂੰ ਸਾਧੇਗੀ ਗੋਬਿੰਦ ਦੇ ਗੁਣ, ਪਰਮੇਸ਼ੁਰ ਵਾਹਿਗੁਰੂ ਦੇ ਗੁਣ ਕਿਸ ਲਈ ਗਾਉਣੇ ਨੇ? ਤੇ ਹੁਣ ਸਤਿਗੁਰੂ ਇਸ ਦਾ ਫੈਸਲਾ ਕਰਦੇ ਹੈ ਕਿ ਗੁਣ ਗਾਉਣ ਵਾਲੇ ਨੂੰ ਲਾਭ ਕੀ ਪ੍ਰਾਪਤ ਹੁੰਦਾ ਹੈ, ਮਿਲੇਗਾ ਕੀ? ਪਹਿਲਾਂ ਤਾਂ ਸਤਿਗੁਰੂ ਮਹਾਰਾਜ ਨੇ ਜਪਜੀ ਦੇ ਅੰਦਰ ਗੁਣ ਗੈਨ ਕਰਨ ਜਾਂ ਗੁਣ ਸਰਵਣ ਕਰਨ ਦੋਨਾਂ ਹਾਲਤਾਂ ਵਿੱਚ ਸਿੱਖ ਬੈਠਾ, ਜਾਂ ਸੁਣਾਏਗਾ ਜਾਂ ਸੁਣੇਗਾ, ਦੋਨਾਂ 'ਚ ਇੱਕ ਡਿਊਟੀ ਤਾਂ ਕਰੇਗਾ ਨਾ ਜਦੋਂ ਦਰਬਾਰ ਵਿੱਚ ਆ ਗਿਆ, ਭਾਵੇਂ ਸੁਣਾਉਣ ਦੀ ਕਰੇ ਭਾਵੇਂ ਸੁਣਨ ਦੀ ਕਰੇ। ਹਜ਼ੂਰ ਕਹਿੰਦੇ ਨੇ ਦੋਨੇ ਗੱਲਾਂ 'ਚ ਅਗਰ ਕਾਮਯਾਬ ਹੋਣਾ ਹੈ ਤਾਂ ਫਿਰ ਯਾਦ ਰੱਖੀ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਜੇ ਤੇ ਗਾਉਣ ਅਰ ਸੁਣਨ ਵਿੱਚ ਤੂੰ ਪ੍ਰੇਮ ਰੱਖਿਆ ਤਾਂ ਤੇਰਾ ਪ੍ਰੇਮ ਨਾਲ ਗਿਆਨ ਕਰਨਾ ਵੀ ਸਫਲਾ ਹੋ ਗਿਆ, ਤਾਂ ਤੇਰਾ ਸੁਣਨਾ ਵੀ ਸਫਲਾ ਹੋ ਗਿਆ। ਜੇ ਦੋਨਾਂ 'ਚੋਂ ਇੱਕ ਧਿਰ ਦੇ ਵਿੱਚ ਪਿਆਰ ਨਹੀਂ, ਸੁਣਨ ਵਾਲੇ ਜਾਂ ਸੁਣਾਉਣ ਵਾਲੇ ਦੇ, ਤਾਂ ਉਹੀ ਧਿਰ ਕਮਜ਼ੋਰ ਰਹਿ ਜਾਏਗੀ। ਗਾਵੀਐ ਸੁਣੀਐ ਦੋਨਾਂ ਦੇ ਵਿੱਚ ਮਨ ਰੱਖੀਐ ਭਾਉ, ਫਿਰ ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਸੁੱਖਾਂ ਦੀ ਪ੍ਰਾਪਤੀ ਹੋਏਗੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਤੇ ਹੈ ਗਾਉਣ ਦਾ ਤਰੀਕਾ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰਦੇਵ ਪਾਤਸ਼ਾਹ ਦਾ ਅੰਮ੍ਰਿਤ ਵਚਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ,
ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ, ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ, ਪ੍ਰਭ ਪਾਇਓ ਜਿਨ ਪ੍ਰੇਮ, ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ,
ਸੱਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤੋਂ ਬਿਨਾਂ ਬਾਣੀ ਪੜ੍ਹੋ, ਫਲ ਨਹੀਂ ਪ੍ਰਾਪਤ ਹੋਏਗਾ। ਪ੍ਰੇਮ ਤੋਂ ਬਿਨਾਂ ਕੀਰਤਨ ਕਰੋ ਜਾਂ ਸੁਣੋ, ਫਲ ਨਹੀਂ ਮਿਲੇਗਾ। ਪ੍ਰੇਮ ਤੋਂ ਬਿਨਾਂ ਸੇਵਾ ਕਰੋ, ਕੋਈ ਫਲ ਨਹੀਂ ਹੋਏਗਾ। ਝਾੜੂ ਮਾਰੋ, ਜੂਠੇ ਭਾਂਡੇ ਮਾਂਜੋ, ਕੁਛ ਕਰੋ, ਇਹ ਤਾਂ ਸਰੀਰ ਕਿਰਿਆ ਹੋ ਗਈ। ਫਿਰ ਪ੍ਰੇਮ ਹਰ ਥਾਂ ਤੇ ਸਫਲਤਾ ਦੇਣ ਵਾਲਾ ਪ੍ਰੇਮ ਹੈ। ਇਸ ਲਈ ਪ੍ਰੇਮ ਜਿਹੜਾ ਸਤਿਗੁਰੂ ਮਹਾਰਾਜ ਨੇ ਸਪਸ਼ਟ ਕੀਤਾ ਕਿ ਵਾਹਿਗੁਰੂ ਦੀ ਪ੍ਰਾਪਤੀ ਲਈ ਪ੍ਰੇਮ ਸਾਰਿਆਂ ਤੋਂ ਮੁੱਖ ਹੈ। ਗਾਵੀਆ ਸੁਣੀਆ ਮਨ ਰੱਖੀਆ ਭਾਉ। ਹੁਣ ਇੱਕ ਇੱਥੇ ਸਵਾਲ ਪੈਦਾ ਹੁੰਦਾ ਹੈ, ਮਨਮਤੀਏ ਅਨਮਤੀਏ ਲੋਕ ਕਹਿੰਦੇ ਆ ਜੀ ਰੱਬ ਬੜਾ ਲਾਲਚੀ ਹੈ, ਕਿਉਂ? ਕਹਿੰਦੇ ਦੇਖੋ ਆਪਣੀ ਵਡਿਆਈ ਕਰਾਈ ਜਾਂਦਾ, ਜਿਹੜਾ ਵਡਿਆਈ ਕਰੋ ਉਹਦੇ 'ਤੇ ਖੁਸ਼ ਹੋ ਜਾਂਦਾ, ਜਿਹੜਾ ਵਡਿਆਈ ਕਰੋ ਉਹਨੂੰ ਨਰਕਾਂ ਦੇ ਵਿੱਚ ਵੀ ਨਹੀਂ ਜਾਣ ਦਿੰਦਾ, ਜਿਹੜਾ ਵਡਿਆਈ ਕਰੇ ਉਹਨੂੰ ਸੱਚਖੰਡ ਭੇਜ ਦਿੰਦਾ, ਵਡਿਆਈ ਨਾ ਕਰੇ ਨਰਕਾਂ ਵਿੱਚ ਭੇਜ ਦਿੰਦਾ। ਐਸਾ ਕਿਉਂ? ਕੀ ਇਹ ਰੱਬ ਦਾ ਲਾਲਚ ਨਹੀਂ ਸਿੱਧ ਹੁੰਦਾ? ਵਡਿਆਈ ਦੀ ਲੋੜ ਤੇ ਹੋਮੇ ਵਾਲਿਆਂ ਨੂੰ ਹੁੰਦੀ ਹੈ, ਕਿਆ ਰੱਬ ਵਿੱਚ ਵੀ ਹੋਮੇ? ਉਹ ਵੀ ਲੋਕਾਂ ਤੋਂ ਸੁਣ ਕੇ ਆਪਣੇ ਹੋਮੇ ਨੂੰ ਪਾਲਦੇ ਜਿਵੇਂ ਅਸੀਂ ਪਾਲਦੇ ਹਾਂ? ਨਹੀਂ, ਕਦਾ ਚਿੱਤ ਨਹੀਂ। ਸੌ ਚੋਂ ਅੱਧਾ ਪ੍ਰਸੈਂਟ ਵੀ ਇਹ ਗੱਲ ਨਹੀਂ ਹੋ ਸਕਦੀ। ਫਿਰ ਐਸਾ ਕਿਉਂ ਹੈ? ਕੀ ਗੂੜ ਰਹੱਸ ਹੈ ਇਸ ਗੱਲ ਵਿੱਚ? ਇਹ ਤਾਂ ਸੱਚ ਹੈ ਨਾ ਵੀ ਉਹਦੇ ਗੁਣ ਗਾਉਣ ਵਾਲਾ, ਉਹਦੀ ਵਡਿਆਈ ਕਰਨ ਵਾਲਾ ਉਹ ਨਰਕਾਂ 'ਚ ਨਹੀਂ ਜਾਂਦਾ, ਔਰ ਉਹਦਾ ਪੱਖ ਕਰਦਾ ਉਹ, ਇਹ ਤੋਂ ਮੁਕਰਿਆ ਨਹੀਂ ਜਾ ਸਕਦਾ। ਗੱਲ ਇਹ ਠੀਕ ਹੈ, ਵਡਿਆਈ ਕਰਨ ਵਾਲਿਆਂ ਦੇ ਮਗਰ ਮਗਰ ਫਿਰਦਾ, ਪਾਚੇ ਲਾਗੋ ਹਰਫ ਹੈ, ਕਹਿਤ ਕਬੀਰ ਕਬੀਰ, ਤੇ ਵਡਿਆਈ ਦੀ ਗੱਲ ਸੀ। ਫਿਰ ਐਸਾ ਕਿਉਂ ਹੈ? ਪਰਮਾਤਮਾ ਸ਼ੁੱਧ ਸਰੂਪ ਹੈ, ਉਹਦੇ 'ਚ ਅਹੰਕਾਰ ਨਹੀਂ। ਉਸ ਪਰਮਾਤਮਾ ਸ਼ੁੱਧ ਸਰੂਪ ਦੀ ਬਾਬਤ ਇੱਕ ਗੁਰਬਾਣੀ ਵਿੱਚ ਦਰਗਾਹੀ ਫੈਸਲਾ ਆਇਆ ਕਿ ਸੰਸਾਰ ਦੇ ਲੋਕੋ ਜੇ ਸਭ ਮਿਲ ਕੇ, ਪਹਿਲੀ ਤਾਂ ਗੱਲ ਹੋ ਹੀ ਨਹੀਂ ਸਕਦੀ ਹੈ, ਪਰ ਜੇ ਐਸਾ ਹੋ ਜਾਵੇ, ਜੇ ਮੂਹਰੇ ਲਾ ਦਿੱਤਾ, ਸਾਰੇ ਮਿਲ ਕੇ ਉਹਨੂੰ ਪਰਮਾਤਮਾ ਦਾ ਜਸ ਇੱਕ ਥਾਂ ਤੇ ਬੈਠ ਕੇ ਕਰਨ। ਸਾਡੀ ਇੱਕ ਕੌਮ ਹੈ, ਸਿੱਖ ਕੌਮ, ਇੱਕ ਇੱਕ ਪਿੰਡ ਵਿੱਚ ਚਾਰ ਚਾਰ ਗੁਰਦੁਆਰੇ ਦਿਖਾ ਦੇਵਾਂ, ਪੰਜਾਬ ਦੇ ਵਿੱਚ ਆ ਜਾਓ, ਇੱਥੇ ਇੱਕ ਇੱਕ ਸ਼ਹਿਰ ਦੇ ਵਿੱਚ ਚਾਰ ਚਾਰ ਪੰਜ ਪੰਜ ਸੱਤ ਸੱਤ ਗੁਰਦੁਆਰੇ, ਫਿਰ ਉਹਨਾਂ ਦੇ ਨਾਂ, ਕੋਈ ਰਾਮਗੜੀਆਂ ਦੇ ਨਾਂ ਦਾ, ਕੋਈ ਕਿਸੇ ਦੇ ਨਾਂ ਦਾ, ਕੈਨੇਡਾ ਦੇ ਗਏ ਜੀ, ਇਹ ਦੁਆਬੇ ਵਾਲਿਆਂ ਦਾ, ਇਹ ਮਾਝੇ ਵਾਲਿਆਂ ਦਾ, ਉਹ ਮਾਲਵੇ ਵਾਲੇ ਵਿਚਾਰੇ ਜੀ, ਚਲੋ ਸਿੱਧੇ ਸਾਧੇ ਨੇ। ਇਹ ਕਿਉਂ ਹੈ ਐਸਾ ਜੀ? ਇਹ ਰਵਿਦਾਸੀਆਂ ਦਾ ਗੁਰਦੁਆਰਾ ਹੈ, ਇਹਦਾ ਮਤਲਬ ਗੁਰੂ ਦਾ ਗੁਰਦੁਆਰਾ ਤਾਂ ਕੋਈ ਵੀ ਨਾ ਹੋਇਆ। ਫਿਰ ਦਾਸ ਨੂੰ ਯਾਦ ਹੈ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ, ਆਸਾ ਦੀ ਵਾਰ ਸਮਾਪਤੀ ਹੋਈ ਸੀ ਉੱਥੇ ਟੋਰਾਂਟੋ, ਲੜੀਵਾਰ ਜਿਹੜੀ ਕਥਾ ਚੱਲਦੀ ਹੈ ਜਥੇ ਦੇ ਅੰਦਰ, ਉੱਥੇ ਗ੍ਰੰਥੀ ਸਿੰਘ ਸਾਹਿਬਾਨ ਬੜੇ ਸੂਝਵਾਨ ਗੁਰਮੁਖ, ਉਹਨੇ ਗੁਟਕਿਆਂ ਦੀ ਗੱਲ ਕੀਤੀ, ਇਹਦੇ ਮੈਂ ਗੁਟਕਾ ਲੈਣ ਵਾਸਤੇ ਗਿਆ, ਚਤਰ ਸਿੰਘ ਜੀਵਨ ਸਿੰਘ ਦੀ ਦੁਕਾਨ ਇਹ ਸਾਰਿਆਂ 'ਤੇ ਟੋਪ 'ਤੇ ਚੱਲਦੀ ਸੀ, ਕਹਿੰਦੇ ਉਹਨੂੰ ਗੁਟਕਾ ਦਿਖਾਇਆ ਕਿ ਜੀ ਆਹ ਗੁਟਕਾ, ਕਹਿੰਦੇ ਜੀ ਇਹ ਗੁਟਕਾ ਨਾਨਕ ਸਰੀਆਂ ਦਾ, ਕਹਿੰਦਾ ਜੀ ਠੀਕ ਹੈ ਇਹ ਰੱਖ ਦਿਓ। ਦੂਸਰਾ ਕਹਿੰਦੇ ਜੀ ਇਹ ਗੁਟਕਾ ਫਲਾਣਿਆਂ ਦਾ, ਇਹ ਗੁਟਕਾ ਪਿੰਡਰਾਂ ਵਾਲਿਆਂ ਦਾ, ਇਹ ਵੀ ਰੱਖ ਦਿਓ। ਇਹ ਗੁਟਕਾ ਜੀ ਅੰਮ੍ਰਿਤਸਰ ਵਾਲੀ ਟਕਸਾਲ ਦਾ, ਇਹ ਸ਼੍ਰੋਮਣੀ ਕਮੇਟੀ ਦਾ। ਉਹਨੇ 17 ਗੁਟਕੇ ਦਿਖਾਏ। ਉਹ ਕਹਿੰਦਾ ਵੀ ਇਹਨਾਂ 17 ਗੁਟਕਿਆਂ ਦੇ ਵਿੱਚ ਮੇਰੀ ਪਸੰਦ ਦਾ ਕੋਈ ਗੁਟਕਾ ਨਹੀਂ। ਭਾਈ ਸਾਹਿਬ ਬੜੀ ਹੈਰਾਨੀ ਦੀ ਗੱਲ ਹੈ, ਉਹ ਕਹਿੰਦੇ ਪਿਤਾ ਪੁਰਖੀ ਅਸੀਂ ਇਹੀ ਕਿੱਤਾ ਕਰਦੇ ਚਲੇ ਆ ਰਹੇ ਹਾਂ, ਇਹ ਤੂੰ ਕਿਹੋ ਜਿਹਾ ਗਾਹਕ ਹੈ? ਕਹਿੰਦਾ ਮੈਨੂੰ ਗੁਟਕਾ ਚਾਹੀਦਾ, ਗੁਰੂ ਦਾ ਗੁਟਕਾ ਚਾਹੀਦਾ, ਗੁਰੂ ਦੀ ਬਾਣੀ ਦਾ, ਤੇ ਇਹ ਜਿਹੜੇ ਗੁਟਕੇ ਤੇ ਕਿਸੇ ਦੀ ਆਪਣੀ ਕੱਲੇ ਦੀ ਮੇਰਾ ਮੈਨੂੰ ਨਹੀਂ ਚਾਹੀਦਾ ਇਹ ਗੁਟਕਾ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵੀ ਕਹੋਮੇ ਨੂੰ ਪਾਲਣ ਵਾਸਤੇ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵੀ ਕਿਸੇ ਦਾ ਕੋਈ ਨਾਂ ਨਹੀਂ ਚਾਹੀਦਾ, ਕਿਹੜੀ ਪ੍ਰੈਸ, ਕਿਹੜਾ, ਕਿਆ ਮਤਲਬ ਇਹਨਾਂ ਗੱਲਾਂ ਦਾ? ਪੰਥ ਨੂੰ ਸੋਚਣਾ ਪਏਗਾ। ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ ਹੈ, ਗੁਰੂ ਹੈ। ਗੁਟਕਿਆਂ ਤੇ ਕਿਸੇ ਦਾ ਕੋਈ ਨਾਮ ਨਹੀਂ ਚਾਹੀਦਾ, ਕੌਣ ਛਾਪਣ ਵਾਲਾ, ਕੌਣ ਛਪਾਉਣ ਵਾਲਾ, ਕੋਈ ਪੁਸਤਕ ਆਪਣੀ ਲਿਖਦਾ ਛਾਪ ਲਵੇ ਉੱਥੇ। ਸੋ ਇਸ ਕਰਕੇ ਸਾਧ ਸੰਗਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਇਹ ਵੱਖਰਾਪਣ ਸਾਨੂੰ ਇੰਨਾ ਪਸੰਦ ਆ ਗਿਆ ਹੈ ਤੇ 20 ਪੂਰਬੀਏ 24 ਚੁੱਲ੍ਹੇ। ਕਿਸੇ ਨੇ ਪੂਰਬੀਆਂ ਨੂੰ ਕਿਹਾ ਕਿ ਤੁਸੀਂ 20 ਸੀ ਕਮ ਸੇ ਕਮ 20 ਚੁੱਲ੍ਹੇ ਬਣਾ ਲੈਂਦੇ, ਫਿਰ ਤੇ ਗੱਲ ਠੀਕ ਸੀ, 4 ਹੋਰ ਬਣਾਈ ਫਿਰਦੇ ਹੋ। ਕਹਿੰਦੇ ਜੀ ਹੋਰ ਜਿਹੜੇ ਜੰਮਣ ਵਾਲੇ ਨੇ ਉਹਨਾਂ ਵਾਸਤੇ ਵੀ ਹੋਣੇ ਬਣਾ ਦਿੱਤੇ, ਇਕੱਠੇ ਤਾਂ ਰਹਿਣਾ ਨਾ ਹੋਇਆ ਸੀ। ਸਾਡਾ ਵੀ ਉਹੀ ਹਾਲ ਹੈ, 20 ਪੂਰਬੀਏ 24 ਚੁੱਲ੍ਹੇ ਨੇ ਸਾਡੇ। ਪਹਿਲੀ ਤਾਂ ਗੱਲ ਇਹ ਹੋ ਹੀ ਨਹੀਂ ਸਕਦੀ ਕਿ ਸਾਰਾ ਸੰਸਾਰ ਇਕੱਠਾ ਹੋ ਜਾਏ। ਸਾਰਾ ਸੰਸਾਰ ਉਦੋਂ ਨਾ ਇਕੱਠਾ ਹੋਇਆ ਤੇ ਜਿਸ ਵੇਲੇ ਸੰਸਾਰ ਦੇ ਅੰਦਰ ਸਤਯੁਗ ਦਾ ਸਮਾਂ ਸੀ ਔਰ ਸਤਯੁਗ ਦਾ ਅਵਤਾਰ ਆਇਆ ਸੀ, ਹੰਸਾ ਅਵਤਾਰ ਆਇਆ ਸੀ, ਸਾਰੇ ਲੋਕ ਨਹੀਂ ਇਕੱਠੇ ਹੋਏ। ਜਦੋਂ ਤ੍ਰੇਤੇ ਦੇ ਅੰਦਰ ਰਾਮ ਜੀ ਆਏ ਤੇ ਉਦੋਂ ਵੀ ਸਾਰਾ ਸੰਸਾਰ ਇਕੱਠਾ ਨਹੀਂ ਹੋ ਸਕਿਆ। ਕੁਝ ਇਹੋ ਜਿਹੇ ਵੀ ਸਨ ਜਿਹੜੇ ਭਗਵਾਨ ਰਾਮ ਨੂੰ ਬੜੇ ਕੁਝ ਸ਼ਬਦਾਂ ਦੇ ਨਾਲ ਚੇਤੇ ਕਰਨ ਵਾਲੇ ਸਨ। ਭਗਵਾਨ ਕ੍ਰਿਸ਼ਨ ਜੀ ਆਏ ਤੇ ਉਦੋਂ ਉਹਨਾਂ ਨੂੰ ਛਲੀਆ ਕਹਿਣ ਵਾਲੇ ਸਨ। ਗੁਰੂ ਨਾਨਕ ਸਾਹਿਬ ਆਏ ਕਲਯੁਗ ਦੇ ਅਵਤਾਰ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਸਾਰੇ ਲੋਕ ਇਕੱਠੇ ਕਿੱਥੇ ਹੋ ਜਾਣਗੇ? ਇਹ ਹੋ ਨਹੀਂ ਸਕਦੀ ਗੱਲ। ਪਰ ਹਜ਼ੂਰ ਕਹਿੰਦੇ ਨੇ ਅਗਰ ਕੋਈ ਸਮਾਂ ਐਸਾ ਆ ਗਿਆ, ਜੇ ਗੁਰੂ ਜੇ ਸ਼ਬਦ ਲਾ ਦਿੱਤਾ, ਜੇ ਸਭ ਮਿਲ ਕੇ ਆਥਣ ਪਾਏ, ਜੇ ਸਾਰੇ ਲੋਕ ਇਕੱਠੇ ਹੋ ਜਾਣ, ਉਹਦਾ ਜਸ ਕਹਿਣ ਵਾਸਤੇ ਵੱਡਾ ਨਾ ਹੋਵੇ। ਇਹ ਲੋਕਾਂ ਦੀ ਵਡਿਆਈ ਵਿੱਚ ਆ ਕੇ ਆਪਣੇ ਆਪ ਨੂੰ ਇਹ ਨਹੀਂ ਮਹਿਸੂਸ ਕਰੂਗਾ ਪਰਮਾਤਮਾ ਕਿਵੇਂ ਵੱਡਾ ਹੋ ਗਿਆ। ਫਿਰ ਦੂਸਰਾ ਪੱਖ ਲੈ ਲਓ, ਜੇ ਸਾਰੀ ਮਿਲ ਕੇ ਪਰਮਾਤਮਾ ਦੀ ਮੁਖਾਲਫਤ ਕਰਨ ਲੱਗ ਜਾਣ, ਨਿੰਦਾ ਕਰਨ ਲੱਗ ਜਾਣ, ਕਹਿੰਦੇ ਘਾਟ ਨਾ ਜਾਏ ਤਾਂ ਉਹਦਾ ਘਟਦਾ ਕੁਛ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਜਿਵੇਂ ਜਮਾਨ ਕੀ ਵਿਖੀ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ, ਇੱਕ ਰਸ ਰਹਿਣ ਵਾਲਾ ਹੈ। ਫਿਰ ਇਹ ਤੇ ਸਪਸ਼ਟ ਹੋ ਗਿਆ ਵੀ ਲੋਕਾਂ ਦੀ ਵਡਿਆਈ ਵਿੱਚ ਆ ਕੇ ਉਹ ਵੱਡਾ ਨਹੀਂ ਹੁੰਦਾ, ਲੋਕਾਂ ਦੀ ਨਿੰਦਾ ਵਿੱਚ ਉਹ ਛੋਟਾ ਨਹੀਂ ਹੁੰਦਾ। ਨਿੰਦਾ ਉਸਤਤ ਦਾ ਉਹਦੇ ਤੇ ਪ੍ਰਭਾਵ ਬਿਲਕੁਲ, ਉਹਦੇ ਤੇ ਤਾਂ ਕੀ ਹੋਣਾ ਹੈ, ਜਿਹੜਾ ਉਹਦੇ ਨਾਲ ਜੁੜ ਜਾਏ ਉਹਦੇ ਤੇ ਨਿੰਦਾ ਉਸਤਤ ਦਾ ਪ੍ਰਭਾਵ ਹੋਣ ਤੇ ਹਟ ਜਾਂਦਾ ਹੈ, ਜਿਹੜਾ ਉਹਦਾ ਨਾਮ ਜਪਣ ਲੱਗ ਜਾਏ। ਕਬੀਰ ਤੇ ਨਿੰਦਾ ਦਾ ਅਸਰ ਹਟ ਗਿਆ, ਲੋਕੀ ਕਹਿਣ ਲੱਗੇ ਕਬੀਰ ਬੜਾ ਢੀਠ ਹੋ ਗਿਆ, ਇਹ ਲੋਕੀ ਇਤਨੀ ਨਿੰਦਾ ਕਰਦੇ ਤੂੰ ਪ੍ਰਵਾਹ ਹੀ ਨਹੀਂ ਕਰਦਾ। ਕਹਿੰਦਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ ਕਰ ਨਿੰਦਾ। ਕਬੀਰ ਲੋਕ ਹੈ ਨਿੰਦਾ ਬੱਪੜਾ, ਜੈ ਮਨ ਨਾਹੀ ਗਿਆਨ, ਰਾਮ ਕਬੀਰਾ ਰਬ ਰਹੇ ਅਵਰ ਤਜੇ ਸਬਕਾਂ। ਭਗਤ ਨਾ ਛੋਟੋ ਰਾਮ ਕੀ ਭਾਵੇ ਨਿੰਦੇ ਲੋਕ, ਨਿੰਦਾ ਕਰਨ ਲੋਕ, ਉਹਦੇ ਤੇ ਅਸਰ ਨਹੀਂ ਹੁੰਦਾ, ਰੱਬ ਤੇ ਤਾਂ ਹੋਊਗਾ ਅਸਰ ਕੀ, ਰੱਬ ਦੇ ਕੀ ਅਸਰ ਹੋਣ। ਫਿਰ ਇਹ ਕੀ ਕਾਰਨ ਹੈ? ਕਾਰਨ ਸਿਰਫ ਇਤਨਾ ਹੈ, ਇਹ ਗੱਲ ਸਮਝਣ ਵਾਲੀ ਹੈ, ਇਹ ਗੱਲ ਸਮਝ ਕੇ ਆਪਾਂ ਅਗਲਾ ਕਦਮ ਪੁੱਟਣਾ। ਅਗਲੀ ਵਿਚਾਰ ਅਸਥੂਲ ਹੈ, ਅਣਜਾਣ ਤੋਂ ਅਣਜਾਣ ਦੇ ਸਮਝ ਆਉਣ ਵਾਲੀ ਹੈ, ਪਰ ਇੱਥੇ ਇੱਕ ਵਿਚਾਰ ਥੋੜ੍ਹੀ ਜਿਹੀ ਨਾਜ਼ੁਕ ਥਾਂ 'ਤੇ ਚੱਲ ਰਹੀ ਹੈ, ਸਮਝ ਲੈਣੀ ਇਹ ਗੱਲ, ਕਿਉਂਕਿ ਪ੍ਰਸ਼ਨ ਬਹੁਤ ਲੋਕ ਹਨ ਕਰਨ ਵਾਲੇ ਔਰ ਦਿਨ ਪ੍ਰਤੀ ਦਿਨ ਨੂੰ ਪ੍ਰਸ਼ਨ ਕਰਨ ਵਾਲਿਆਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਔਰ ਖੁਦ ਮੈਨੂੰ ਕਈ ਵਾਰ ਪ੍ਰਸ਼ਨ ਇਹ ਕੀਤਾ, ਇਸ ਕਰਕੇ ਮੈਨੂੰ ਆਪਣਾ ਤਜਰਬਾ ਇਹ ਜੀ, ਰੱਬ ਉਸਤਤ ਕਰਨ ਵਾਲਿਆਂ ਨੂੰ ਸਵਰਗ ਵੀ ਭੇਜਦਾ, ਉਹਨੂੰ ਵੈਕੁੰਠ ਵਿੱਚ ਭੇਜਦਾ, ਜਿਹੜੇ ਨਹੀਂ ਕਰਦੇ ਨਰਕਾਂ 'ਚ ਭੇਜਦਾ, ਜੇ ਉਹ ਰੱਬ ਹੈ ਸਾਰਿਆਂ ਨੂੰ ਇੱਕ ਸਾਰੀ ਵਿੱਚ ਸਮਦ੍ਰਿਸ਼ਟੀ ਰੱਖੇ, ਰੱਬ ਸਮਦ੍ਰਿਸ਼ਟੀ ਰੱਖਦਾ। ਇੱਕ ਕਾਨੂੰਨ ਬਣਾ ਦਿੱਤਾ ਗਿਆ, ਵਿਧਾਨ ਬਣਾ ਦਿੱਤਾ ਗਿਆ, ਇੱਕ ਰੱਬੀ ਵਿਧਾਨ ਹੈ, ਇੱਕ ਦੇਸ਼ਾਂ ਦੇ ਆਪਣੇ ਵਿਧਾਨ। ਰੱਬੀ ਵਿਧਾਨ ਦੇ ਵਿੱਚ ਜੋ ਜੋ ਕਾਨੂੰਨ ਬਣੇ ਵੇਦਾਂ ਸ਼ਾਸਤਰਾਂ ਪੁਰਾਣਾਂ ਦੇ ਅੰਦਰ ਧਾਰਮਿਕ ਪੁਸਤਕਾਂ ਦੇ ਰਾਹੀਂ ਆਪਣੇ ਆਪਣੇ ਧਰਮਾਂ ਆਪਣੇ ਆਪਣੇ ਅਵਤਾਰਾਂ ਪੀਰਾਂ ਪੈਗੰਬਰਾਂ ਸੰਤਾਂ ਮਹਾਂਪੁਰਸ਼ਾਂ ਦੇ ਉਹ ਡਿਊਟੀਆਂ ਲੱਗੀਆਂ ਸੰਸਾਰ ਨੂੰ ਰੱਬ ਦੇ ਕਾਨੂੰਨ ਤੋਂ ਜਾਣੂ ਕਰਾਉਣ। ਜਿਹੜਾ ਕਾਨੂੰਨ ਤੋੜੇਗਾ ਉਹ ਸਜ਼ਾ ਦਾ ਹੱਕਦਾਰ ਹੁੰਦਾ ਹੈ। ਹੁਣ ਇੱਥੇ ਇੱਕ ਬਰੀਕ ਗੱਲ ਇਹ ਹੈ ਕਿ ਤੁਸੀਂ ਜ਼ਿੰਦਗੀ 'ਚ ਆਪਣਾ ਤਜਰਬਾ ਕਰੋ, ਮੇਰੀ ਗੱਲ 'ਤੇ ਕੋਈ ਬਹੁਤਾ ਇਤਬਾਰ ਨਾ ਕਰਿਓ, ਅਜਮੈਸ ਕਰੋ। ਜਿਸ ਦਿਨ ਤੁਸੀਂ ਕਿਸੇ ਦੀ ਉਸਤਤ ਕਰੋਗੇ, ਇੱਕ ਤੇ ਜਿਹਦੀ ਉਸਤਤ ਕਰੋਗੇ ਉਹਦਾ ਧਿਆਨ ਉਸਤਤ ਬਾਅਦ ਵਿੱਚ ਤੁਹਾਡੇ ਰਸਨਾ 'ਤੇ ਆਏਗੀ, ਉਹਦਾ ਧਿਆਨ ਤੁਹਾਡੇ ਹਿਰਦੇ 'ਚ ਪਹਿਲਾਂ ਆ ਜਾਏਗਾ, ਉਹਦਾ ਸਰੂਪ ਤੁਹਾਡੇ ਹਿਰਦੇ 'ਚ ਆ ਜਾਏਗਾ। ਤੁਸੀਂ ਰੋਕਣਾ ਵੀ ਚਾਹੋ ਰੁਕੇਗਾ ਨਹੀਂ, ਉਹਦਾ ਸਰੂਪ ਤੁਹਾਡੇ ਅੰਦਰ ਹਿਰਦੇ 'ਚ ਵੜ ਜਾਏਗਾ, ਉਹਦਾ ਧਿਆਨ ਤੁਹਾਡੇ ਸਾਹਮਣੇ ਖੜਾ ਹੋਏਗਾ। ਉਹ ਬੰਦਾ ਸੈਂਕੜੇ ਹਜ਼ਾਰਾਂ ਕੁਹਾਂ 'ਤੇ ਬੈਠਾ ਵੀ ਤੁਹਾਡੇ ਸਾਹਮਣੇ ਹੋਏਗਾ ਜਿਹਦੀ ਤੁਸੀਂ ਉਸਤਤ ਕਰ ਰਹੇ ਹੋ। ਔਰ ਇਸੇ ਤਰ੍ਹਾਂ ਜਿਹਦੀ ਨਿੰਦਾ ਕਰੋਗੇ ਉਹ ਵੀ ਤੁਹਾਡੇ ਸਾਹਮਣੇ ਖੜਾ ਹੋਏਗਾ, ਹਜ਼ਾਰਾਂ ਸੈਂਕੜੇ ਕੂਹਾਂ 'ਤੇ ਖੜਾ ਤੁਹਾਡੇ ਸਾਹਮਣੇ ਖੜਾ ਹੋਏਗਾ। ਫਿਰ ਇਹਨਾਂ ਦੋਹਾਂ ਹਾਲਤਾਂ ਵਿੱਚ ਜਿਹਦੀ ਨਿੰਦਾ ਕਰਦੇ ਹੋ ਉਹ ਵੀ ਨਹੀਂ ਸੁਣ ਰਿਹਾ, ਜਿਹਦੀ ਉਸਤਤ ਕਰਦੇ ਹੋ ਉਹ ਵੀ ਨਹੀਂ ਸੁਣ ਰਿਹਾ, ਤੁਹਾਡੀ ਦੋਨਾਂ ਹਾਲਤਾਂ ਵਿੱਚ ਮਨ ਦੀ ਸਥਿਤੀ ਕੀ ਹੈ? ਉਸਤਤ ਕਰਨ ਲੱਗਿਆਂ, ਨਿੰਦਾ ਕਰਨ ਲੱਗਿਆਂ ਜਿਵੇਂ ਅਸਮਾਨ ਦਾ ਫਰਕ ਪੈ ਜਾਏਗਾ, ਜਦੋਂ ਤੁਸੀਂ ਕਿਸੇ ਦੀ ਉਸਤਤ ਕਰੋਗੇ ਉਹਦੀ ਉਸਤਤ ਦਾ ਅਸਰ, ਉਹਦੇ ਗੁਣਾਂ ਦਾ ਅਸਰ ਤੁਹਾਡੇ ਮਨ 'ਤੇ ਪੈ ਜਾਏਗਾ, ਉਹਦੇ ਗੁਣਾਂ ਦਾ ਪ੍ਰਭਾਵ ਤੁਹਾਡਾ ਮਨ ਕਬੂਲੇਗਾ, ਉਹਦੇ ਗੁਣਾਂ ਦਾ ਰਸ ਲਏਗਾ ਅਤੇ ਗੁਣਾਂ ਦਾ ਰਸੀਆ ਬਣ ਜਾਏਗਾ। ਅਤੇ ਜਿਸ ਵੇਲੇ ਕਿਸੇ ਦੇ ਔਗੁਣਾਂ ਦੀ ਵਿਆਖਿਆ ਕਰੋਗੇ, ਨਿੰਦਾ ਕਰੋਗੇ, ਅਤੇ ਉਦੋਂ ਉਹਦੇ ਔਗੁਣਾਂ ਦਾ ਰਸ ਲਏਗਾ। ਇਹਨੇ ਰਸ ਲੈਣਾ ਦੋਨੇ ਗੱਲਾਂ 'ਚ, ਅਤੇ ਔਗਣ ਕਰਨ ਵਾਲੇ ਦੇ ਮਨ ਦੇ ਵਿਕਾਰ ਅਤੇ ਉਹਦੀ ਮਨ ਦੀ ਭੜਕਾਹਟ ਉਹਦਾ ਹਿੱਸਾ ਮਿਲੇਗਾ। ਉਹਦੀ ਬੇਚੈਨੀ ਤੁਸੀਂ ਲੈ ਰਹੇ ਹੋ, ਉਹ ਸੈਂਕੜੇ ਕੂਹਾਂ 'ਤੇ ਬੈਠਾ, ਉਹਦੀ ਬੇਚੈਨੀ ਖਰੀਦ ਰਹੇ ਹੋ। ਜਿਵੇਂ ਉਹ ਬੇਚੈਨ ਹੈ, ਤੁਸੀਂ ਉਹਦੇ ਔਗਣ ਕਹਿੰਦਿਆਂ ਕਹਿੰਦਿਆਂ ਬੇਚੈਨ ਹੋ ਜਾਓਗੇ, ਲੱਖ ਯਤਨ ਕਰਿਆ ਵੀ ਸ਼ਾਂਤ ਨਹੀਂ ਹੋ ਸਕੋਗੇ, ਤੁਹਾਨੂੰ ਕ੍ਰੋਧ ਆਏਗਾ। ਕਿਸੇ ਦੀਆਂ ਅੱਖਾਂ ਦੇਖਣ ਵਾਸਤੇ ਆਪਣੀਆਂ ਅੱਖਾਂ ਵੀ ਤੇ ਚਾਹੀਦੀਆਂ ਨਾ, ਕਿਸੇ ਦੇ ਔਗਣ ਵੇਖਣ ਵਾਸਤੇ ਕੁਝ ਆਪਣੇ ਕੋਲ ਵੀ ਤੇ ਔਗਣ ਚਾਹੀਦੇ ਹੈ, ਕਿਸੇ ਦੇ ਗੁਣ ਵੇਖਣ ਵਾਸਤੇ ਕੁਝ ਆਪਣੇ ਕੋਲ ਵੀ ਗੁਣ ਚਾਹੀਦੇ ਹੈ। ਜਦੋਂ ਸੰਸਾਰ ਦੀ ਗੱਲ ਇਹ ਹੈ, ਇੱਕ ਸੰਸਾਰੀ ਗੱਲ ਹੈ ਜੋ ਆਪ ਜੀ ਨੇ ਸੁਣੀ ਹੈ, ਸੰਸਾਰ ਦੀ ਉਸਤਤ ਤੇ ਨਿੰਦਾ ਦਾ ਇਹ ਅਸਰ ਹੋ ਸਕਦਾ ਹੈ। ਤੇ ਇਸੇ ਤਰ੍ਹਾਂ ਜਿਸ ਵੇਲੇ ਰੱਬ ਦੀ ਉਸਤਤ ਕਰੋਗੇ, ਰੱਬ ਦੇ 'ਚ ਬੜੇ ਮਹਾਨ ਗੁਣ ਹਨ, ਤੇ ਉਹਦੇ ਗੁਣਾਂ ਦਾ ਪ੍ਰਭਾਵ ਤੁਹਾਡੇ ਮਨ 'ਤੇ ਪਏਗਾ, ਉਹਦਾ ਧਿਆਨ ਤੁਹਾਡੇ ਹਿਰਦੇ 'ਚ ਪਹਿਲਾਂ ਆ ਜਾਏਗਾ। ਇਸ ਕਰਕੇ ਗੁਰਦੇਵ ਕਹਿੰਦੇ ਨੇ, ਸਾਧੋ ਗੋਬਿੰਦ ਕੇ ਗੁਣ ਗਾਵੋ,
ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ। ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ। ਸਾਧੋ ਗੋਬਿੰਦ ਕੇ ਗੁਣ ਗਾਵੋ, ਇਹਦਾ ਫਲ ਕੀ ਹੈ? ਗੁਣ ਗਾਵਤ ਐ ਗੁਣ ਗਾਉਣ ਵਾਲਿਆ, ਅਗਰ ਤੂੰ ਇਸ ਗੱਲ 'ਤੇ ਸਹਿਮਤ ਹੋ ਜਾਏ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਅੰਮ੍ਰਿਤ ਵਚਨ ਹੈ, ਗੁਣ ਗਾਵਤ ਤੇਰੀ ਉਤਰ ਸਮੈਲ, ਇੱਕ ਮੈਲ ਹੈ ਤੇਰੇ ਅੰਤਹਕਰਨ ਨੂੰ ਲੱਗੀ ਹੋਈ, ਇੱਕ ਅੰਦਰ ਦੀ ਮੈਲ ਹੈ, ਇੱਕ ਬਾਹਰ ਦੀ ਮੈਲ ਹੈ। ਹਰ ਚੀਜ਼ ਦੇ ਦੋ ਰੂਪ ਨੇ, ਮੈਲ ਦੇ ਵੀ ਦੋ ਰੂਪ, ਸਾਡੇ ਵੀ ਦੋ ਰੂਪ ਨੇ, ਇੱਕ ਸਾਡੇ ਜਿਸਮ ਦਾ ਰੂਪ ਹੈ, ਇੱਕ ਸਾਡੀ ਆਤਮਾ ਦਾ ਰੂਪ ਹੈ, ਇੱਕ ਸਾਰਾ ਅੰਦਰਲੇ ਵਿਚਾਰ ਨੇ, ਇੱਕ ਉਹਨਾਂ ਅੰਦਰਲੇ ਵਿਚਾਰਾਂ ਦੇ ਆਧਾਰ 'ਤੇ ਬਾਹਰਲੇ ਵਿਚਾਰ ਪ੍ਰਗਟ ਹੋ ਰਹੇ ਨੇ। ਇੱਕ ਸੂਖਮ ਸਰੀਰ ਹੈ, ਇੱਕ ਅਸਥੂਲ ਸਰੀਰ ਹੈ। ਇਸੇ ਤਰ੍ਹਾਂ ਹਰ ਚੀਜ਼ ਦੇ ਦੋ ਰੂਪ ਨੇ, ਮੈਲ ਦੇ ਵੀ ਦੋ ਰੂਪ ਨੇ। ਇੱਕ ਮੈਲ ਉਹ ਹੈ ਜਿਹੜੀ ਜਿਸਮ ਨੂੰ ਲੱਗਦੀ ਹੈ, ਸਾਡੇ ਵਸਤਰਾਂ ਨੂੰ ਲੱਗਦੀ ਹੈ, ਇੱਕ ਮੈਲ ਉਹ ਹੈ ਜਿਹੜੀ ਸਾਡੇ ਅੰਤਸ਼ਕਰਨ ਨੂੰ, ਮਨ ਨੂੰ ਲੱਗਦੀ ਹੈ। ਉਹਨੂੰ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕਾ ਮਲ ਲਾਗੇ, ਇੱਕ ਜਨਮ ਦੀ ਨਹੀਂ, ਵਸਤਰ ਮੈਲੇ ਹੋਏ ਇੱਕ ਦਿਨ ਨਹੀਂ ਲੰਘਦਾ। ਆਪ ਕੌਲ ਕਰੋਗੇ, ਕਰਦੇ ਕਹਿਣਗੇ ਕੀ ਕਰ ਰਹੇ ਹੋ, ਵਸਤਰ ਲਾਓ, ਇਹ ਵੀ ਕੋਈ ਵਸਤਰ ਪਹਿਨਣ ਵਾਲੇ ਨੇ, ਮੈਲੇ ਵਸਤਰ ਵੀ ਪਹਿਨਦੇ ਨੇ, ਲੋਕ ਕੀ ਕਹਿਣਗੇ ਤੁਹਾਨੂੰ ਕਿ ਮੈਲੇ ਵਸਤਰ ਲਈ ਫਿਰਦਾ। ਮੈਲ ਦੇ ਜਾਣਕਾਰੀ ਰੱਖਣ ਵਾਲੇ ਜਿਹੜੇ ਲੋਕ ਨੇ ਉਹ ਤੁਹਾਡੇ 'ਤੇ ਇਤਰਾਜ਼ ਕਰਨਗੇ, ਭਾਈ ਸਾਹਿਬ ਕੀ ਕਰਦੇ, ਇਤਨੇ ਦਲਿੱਦਰੀ ਹੋ ਗਏ ਹੋ ਕਿ ਤੁਸੀਂ ਮੈਲੀ ਵਸਤਰ ਲਈ ਫਿਰਦੇ ਹੋ। ਮੈਲ ਲਾ, ਘਰਵਾਲੀ ਕਹੇਗੀ ਵਸਤਰ ਲਾ ਦਿਓ ਜੀ, ਇਹ ਵਸਤਰ ਬੱਚੇ ਦੇ ਵਸਤਰ ਹੋਣ, ਕਹਿ ਕੇ ਇਹਨੂੰ ਲਾਹ ਦਿਓ ਵਸਤਰਾਂ ਨੂੰ, ਧੋਣ ਵਾਲੇ ਨੂੰ ਵਸਤਰ। ਜਿਹਦੀ ਜਿੱਥੇ ਨਿਗਾਹ ਗਈ ਹੈ ਮੈਲ ਤੇ ਉੱਥੇ ਇਤਰਾਜ਼ ਹੋ ਗਿਆ। ਸੰਸਾਰ ਦੀ ਨਿਗਾਹ ਕੇਵਲ ਮੈਲੇ ਵਸਤਰਾਂ ਤੇ ਗਈ ਹੈ, ਵਸਤਰਾਂ ਦਾ ਇਤਰਾਜ਼ ਹੋ ਗਿਆ। ਮੈਲੇ ਸਰੀਰ ਤੇ ਗਈ ਹੈ, ਮੈਲੀ ਕਿਰਿਆ ਤੇ ਗਈ ਹੈ, ਸੰਸਾਰ ਨੇ ਇਤਰਾਜ਼ ਕੀਤਾ। ਤੇ ਗੁਰੂ ਦੀ ਨਿਗਾਹ ਤੇਰੇ ਉਸ ਮਨ ਤੇ ਗਈ ਹੈ ਜਿਹੜਾ ਜਨਮਾਂ ਜਨਮਾਤਰਾਂ ਦਾ ਮੈਲਾ ਲਈ ਫਿਰਦਾ ਹੈ, ਇਸ ਲਈ ਗੁਰੂ ਨੇ ਇਤਰਾਜ਼ ਕਰ ਦਿੱਤਾ। ਤੇਰਾ ਮਨ ਬਹੁਤ ਮੈਲਾ ਹੈ। ਕਿਤਨਾ ਮੈਲਾ? ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਕਾਲਾ ਹੋਆ ਸਿਆ। ਅੰਤਰਯਾਮੀ ਸਭ ਕੁਛ ਜਾਣੇ। ਅੰਤ ਭੇਦ ਦਾ ਨਾਮ ਹੈ, ਪਰਦੇ ਦਾ ਨਾਮ ਹੈ, ਜਾਮੀ ਜਾਣਨ ਦਾ ਨਾਮ ਹੈ। ਅੰਤਰ ਜਮਾ ਜਾਮੀ, ਜੋ ਅੰਦਰ ਦੇ ਪਰਦੇ ਦੀਆਂ ਲੁਕੀਆਂ ਤਹਿਆਂ ਦਿਲ ਦੀਆਂ ਉਹਦੇ ਵਿੱਚੋਂ ਵੀ ਜਾਣ ਲਵੇ ਉਹਨੂੰ ਅੰਤਰਜਾਮੀ ਕਹਿੰਦੇ। ਅੰਤਰਜਾਮੀ ਸਭ ਕੁਛ ਜਾਣਦਾ, ਉਹ ਜਾਣਦਾ। ਸੰਸਾਰ ਦੀ ਅਵਸਥਾ ਦੇ ਅੰਦਰ ਪਤੀ ਪਤਨੀ ਦਾ ਰਿਸ਼ਤਾ ਬਹੁਤ ਨੇੜੇ ਦਾ, ਪਰ ਪਤੀ ਦੇ ਮਨ ਦੇ ਵਿੱਚ ਕੀ ਹੈ ਪਤਨੀ ਨਹੀਂ ਜਾਣ ਸਕੇਗੀ, ਪਤਨੀ ਦੇ ਮਨ ਵਿੱਚ ਕੀ ਹੈ ਪਤੀ ਨਹੀਂ ਜਾਣ ਸਕੇਗਾ। ਕੁਝ ਗੱਲਾਂ ਐਸੀਆਂ ਜਿਹੜੀਆਂ ਲੁਕੋ ਜਾਂਦੀਆਂ ਇੱਕ ਦੂਜੇ ਤੋਂ। ਪਿਓ ਪੁੱਤਰ ਦਾ ਰਿਸ਼ਤਾ ਨੇੜੇ ਦਾ, ਪਰ ਪਿਓ ਪੁੱਤਰ ਦੇ ਵਿੱਚ ਵੀ ਕੁਝ ਗੱਲਾਂ ਇੱਕ ਦੂਜੇ ਤੋਂ ਲੁਕਈਆਂ ਜਾ ਰਹੀਆਂ। ਬਖਤੇ ਸਰੋਤੇ ਦੇ ਅੰਦਰ ਤੁਸੀਂ ਸੁਣ ਬਾਠੇ ਬੈਠੇ ਹੋ, ਤੁਹਾਨੂੰ ਮੇਰੇ ਮਨ ਦੇ ਅੰਦਰ ਚੱਲਣ ਵਾਲੇ ਵਿਚਾਰਾਂ ਦਾ ਕੋਈ ਗਿਆਨ ਨਹੀਂ ਹੋ ਸਕਦਾ ਵੀ ਹਰੀ ਸਿੰਘ ਦੇ ਮਨ ਦੇ ਅੰਦਰ ਕੀ ਵਿਚਾਰ, ਜ਼ਬਾਨ ਤੇ ਕੀ ਹੈ, ਮਨ ਤੇ ਕੀ ਹੈ, ਤੁਹਾਡੇ ਮਨ ਵਿੱਚ ਕੀ ਹੈ ਇਹਦਾ ਮੈਨੂੰ ਨਹੀਂ ਪਤਾ ਚੱਲ ਸਕਦਾ। ਪਰ ਜਿਸ ਗੁਰੂ ਦੇ ਦਰਬਾਰ 'ਚ ਬੈਠੇ ਹਾਂ ਇੱਥੇ ਤਾਂ ਭਾਈ ਸਾਰਿਆਂ ਨੂੰ ਜਾਣਦਾ ਹੈ, ਕਿਹਨੂੰ ਨਹੀਂ ਜਾਣਦਾ। ਕੱਟ ਕੱਟ ਕੇ ਅੰਤਰ ਕੀ ਜਾਣਤ, ਸਭ ਦੇ ਦਿਲਾਂ 'ਚ ਜਾਣਦਾ। ਇਸ ਕਰਕੇ ਹੀ ਗੁਰਬਾਣੀ ਦੇ ਅੰਦਰ ਐਸਾ ਕਿਹਾ ਹੈ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ, ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ, ਉਹ ਤਾਂ ਸਭ ਦੇ ਦਿਲਾਂ ਦੀਆਂ ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ, ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ, ਨਾ ਹੀ ਰਾਮ ਇਹ ਆਨਾ। ਸੋ ਇਉਂ ਸਾਧ ਸੰਗਤ, ਮਨ ਦੀ ਮੈਲ ਲਾਹੁਣ ਦੇ ਸਾਬਣ ਨੂੰ ਗੁਰਬਾਣੀ ਦੇ ਵਿੱਚ ਆਪ ਜੀ ਹਰ ਰੋਜ਼ ਜਪਜੀ ਸਾਹਿਬ ਦੇ ਨਿਤਨੇਮ 'ਚ ਪੜ੍ਹਦੇ ਹੋ ਨਾ, ਭਰੀਐ ਹੱਥ ਪੈਰ ਤਨ ਦੇਹ। ਦੇਹ ਵੀ ਸਰੀਰ ਨੂੰ ਕਿਹਾ, ਤਨ ਵੀ ਸਰੀਰ ਨੂੰ ਕਿਹਾ, ਪਰ ਜਦੋਂ ਦੇਹ ਤੇ ਤਨ ਇਕੱਠੇ ਆ ਜਾਣ, ਪਰ ਉੱਥੇ ਤਨ ਦਾ ਅਰਥ ਹੋਰ ਹੈ, ਫਿਰ ਦੇਹ ਦਾ ਅਰਥ ਹੋਰ ਹੈ। ਜੇ ਇਕੱਠੇ ਨਾ ਹੋਣ ਤਨ ਦਾ ਅਰਥ ਸਰੀਰ ਆ ਜਾਏਗਾ। ਤਨ ਦਾ ਅਰਥ ਇੱਥੇ ਸਮੇਤ, ਪਰੀਏ ਹੱਥ ਪੈਰ ਤਨ, ਹੱਥ ਪੈਰਾਂ ਦੇ, ਤਨ ਕੀ ਇਹ ਸਮੇਤ ਦੇਹ ਜੋ ਹੈ। ਪਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਪਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵਗੈਰਾ। ਇਸ ਸਾਬਣ ਨੂੰ ਵਰਤਣ ਵਾਸਤੇ ਸਾਨੂੰ ਆਗਿਆ ਦਿੱਤੀ ਹੈ ਵੀ ਗੁਣ ਗਾਵਤ ਤੇਰੀ ਉਤਰਸ ਮੈਲ, ਤੇਰੀ ਮੈਲ ਲੈ ਜਾਏਗੀ ਜਨਮਾਂ ਜਨਮਾਤਰਾਂ ਦੀ, ਇਸ ਲਈ ਗੁਣ ਗਾ। ਤੇ ਜੇ ਕਿਸੇ ਨੂੰ ਕੋਈ ਮਾਂ ਬਾਪ ਬੱਚੇ ਨੂੰ ਕਹਿ ਦੇਵੇ ਕਾਕਾ ਤੇਰੇ ਵਸਤਰ ਬੜੇ ਗੰਦੇ ਹੋ ਗਏ, ਇਹਨਾਂ ਨੂੰ ਧੋ ਲੈ, ਤੇ ਫਿਰ ਮਾਂ ਬਾਪ ਨੂੰ ਵਡਿਆਈ ਦੀ ਲੋੜ ਪੈਗੀ, ਉਹਦੀ ਮਹਿਲ ਲਾਉਣ ਦੀ ਲੋੜ ਪੈਗੀ, ਉਹਦੇ ਤਰਸ ਕੀਤਾ ਤੇ ਤੈਨੂੰ ਬਿਮਾਰੀ ਲੱਗ ਜਾਏਗੀ। ਇਹ ਬਿਮਾਰੀ ਤੋਂ ਰਹਿਤ ਹੋਣ ਲਈ ਆਪਣੇ ਵਸਤਰ, ਜਿਹਨੇ ਮਨ ਦੀ ਮੈਲ ਦਾ ਖਿਆਲ ਨਹੀਂ ਰੱਖਿਆ ਉਹਨਾਂ ਦਾ ਮਨ ਬਿਮਾਰ ਹੋ ਗਿਆ, ਜਿਨ੍ਹਾਂ ਨੇ ਤਨ ਦੀ ਮੈਲ ਦਾ ਖਿਆਲ ਨਹੀਂ ਰੱਖਿਆ ਉਹਨਾਂ ਦਾ ਤਨ ਬਿਮਾਰ ਹੋ ਗਿਆ। ਇਸ ਲਈ ਹਜ਼ੂਰ ਨੇ ਕਿਹਾ ਕਰ ਇਸ਼ਨਾਨ, सिमर प्रभ अपना मान तन भय अरोगा, जे अरोग होना चाहने तो फिर कर इशनान सिमर प्रभ अपना, मन भी तन भी तेरे अरोग हो जाएंगे। संत बाबा अत्र सिंह जी महापुरुष, खिमा करनी मैं आप जी तो हाथ जोड़ के खिमा मंगना कि अपनी विचारा में मैं इन्ना खोया गया, समय का ख्याल नहीं रखिया, मिनट रेंद सारी नौ दस दस नहीं छे सत के मिनट रेंद बल्कि साढ़े के सत, ते गुरबाणी की विचार एहो जी विचार केवल केवल कथा की विचार होंगी है, एक कथा के प्रकरण होंगे गुरबाणी दियां सूखम विचारां, ते इहो जे इकट्ठ दे विच वध तो वध मोटियां जिहां साखियां सिद्धियां जिहां धारना ये ज्यादा कम कर दियां। दवाई ये देखनी है ना, दवाई कही जी होवे भावें सुन जमैन कट्टी है, जे ढिड पीड़ हटा दे फिर तो वधिया ही है ना। ते आओ संत बाबा अत्र सिंह जी मस्तवाणे वाले महापुरुष कीर्तन करदे सन, कीर्तन उन्होंने महापुरुषों से वाहगुरु परमेश्वर गुरु नानक की कोई खास ही कृपा सी, पुरानिया कोहा होंदिया सन फिर मील आईया हूँ किलोमीटर हो गए, तीन तीन मील बिना स्पीकर तो लाउड स्पीकर तो होंगे नहीं सी, तीन तीन मील संतां की आवाज बिना लाउड स्पीकर तो जाती सी, ते अज का कोई बड़े तो बड़ा खबी खान जिहड़ा तुहानूं जवान दिसदा है ना वो तीन मील आवाज पहुंचा के दिखा दे, स्पीकर दे विच भी नहीं जाती। ये वरकत सी महापुरुषों की, जार्ज पंचम ने एवें नहीं उठ के मत्थे टेक दिते सन, एवें नहीं कह दिता भी सारे तो बड़ा धर्म है तो श्री गुरु ग्रंथ साहब महाराज के मनण वाले सिखा का ही है, कुरान वाला भी देखा सी, गीता वाला भी देखा सी, ये फैसला सी जार्ज पंचम के वेले। सात संगत महापुरुष कीर्तन कर एक जट हल वाह रहा, उन्हें अद्धी रात तो हल जोड़िया, संतां ने पहर के तड़के दुबासा की आवाज ला दी, आवाज उची है वो नाल दे नूं, वो हुण जट अक गया। कई बार ऐसे ही हुंदा है कृपान किसी होर दे पाई है, अमृत किसी होर ने छकिया, कृपान किसी दे गात्रे ते चुभदी किसी दे है, हो जांदा ऐसा बहुत बार हुंदा देखिया, आ लो कृपान पाई फिरदा है, आ देखो कृपान पाई फिरदा है, दूसरे नूं सैना मार मार के दसीदा क्योंकि वह चुभदी है, वह अंदर दी अपना दुख सांझा कर रहा है, क्यों पा लिया इसने। कीर्तन संत कर रहे नूं जट नूं ढिड पीड़ होने लग पई, ते उच्चे दे के अकिया होया, हल बौंदा बौंदा कहिंदा किथे, कहिंदा साध कट्टे वांगू ढाट पा रहा है, आ शब्द सी जट दा, जट का बोली विच कहिंदा इह किवें, कहिंदा कट्टे वांगू हिंग रहा है। हुण इह गल नूं महापुरुष अंतरजामी सन आसा दी वार दे कीर्तन करदे आ, इह आवाज संतां नूं उत्थे सुण गए, कीर्तन करदे सलोक पूरा कीता संतां ने, इन्ने नूं उहने अपना गेड़ा पूरा कर लिया, हल वाह रहा सी, संतां ने इक धारना लाई सिद्धी जी धारना जदे बनाई उत्थी संतां ने उस वेले सिद्धी ओह धारना उहदे जट वास्ते बनाई ते जट नूं सुना दित्ती, उदों बाद आसा दी वार दा फिर कहां कीर्तन शुरू कर लिया। सुर ताल विच संत कहण लगे, कहिंदे भावें कट्टे मंग उड़ाइए हरी के गुण गाइए, भावें कट्टे मंग उड़ाइए हरी के गुण गाइए, ये गल कह दिती परमात्मा दे गुण गाउणे भावें किवें हो जा। महापुरशां ने अपनी एकाग्रता दे नाल जदों कीर्तन गैन कीता आसा दी वार दा, ते जट दी होश भुल गई, उहदा मन अपने वस विच नहीं रहा, उहदे विचार अपने मन विच नहीं रहे, ते जिमें मिर्ग घंटे हेड़े का शब्द सुन के बनिया जाता है, अरे ये नहीं देखता भी मैनू मार देगा कोई, तो जट हल खड़ा के सीधा जिधर आसा दी वार का कीर्तन हुंदा सी उधर तुर पिया, जिमें सप्प खड्ड तो बाहर आउंदा हुंदा है, पता ही नहीं लगता बंगाले के कोल पहुंच जाता है, तो संतां ने भी कढ लिया सप्प, गुरसिख योगी ना बजा दित्ती बीन प्रेम की। जदों महापुरखां दे आ के कीर्तन करदे आ गुरु ग्रंथ साहिब की हजूरी च जिथे लोग मत्थे टेक सी मत्था टेकिया बैठन लगा देखन लगा भी साध क्या जहा है, मैं किथे आ गया हलबांदा आंदा, महापुरुष हस के कहिंदे प्रेमिया कहिंदे हल दी कीली दा कढ़िया आंदा जे बलदां दे फाला लग गया फिर भाई कौन जिम्मेवार है, कहिंदा ओहो मैं इत्थे आ गया तुहाडे कोल, कहिंदा महापुरशो बख्श लो मेरे कोई चेता नहीं रहा मैं तुरिया, ਤੁਰਿਆ ਕਦੋਂ, ਕਦਮ ਕਦੋਂ ਪੁੱਟੇ, ਤੇ ਬਲਦ ਕਿੱਥੇ ਦੇ, ਹਲ ਕਿੱਥੇ, ਮੈਨੂੰ ਤਾਂ ਚੇਤਾ ਹੀ ਕੋਈ ਨਹੀਂ ਰਿਹਾ।
ਗਾਉਣ ਗਾਉਣ ਦਾ ਗੁਰੂ ਪਿਆਰਿਓ ਇੰਨਾ ਫਰਕ ਹੈ, ਅੰਦਰ ਤੋਂ ਬਾਹਰ ਤੋਂ ਗਾਉਣ ਦਾ ਇੰਨਾ ਅੰਤਰ ਹੈ। ਤੇ ਗਾਉਣ ਵਾਲਿਆਂ ਨੇ ਕਈਆਂ ਦੀਆਂ ਹੋਸ਼ਾਂ ਭੁਲਾ ਦਿੱਤੀਆਂ। ਜੇ ਇਸਮ ਤੁੱਲੇ ਦੀ ਹੋਸ਼ ਭੁਲਾਈ ਮਹਾਂਪੁਰਸ਼ਾਂ ਨੇ, ਤਾਂ ਕਿ ਜੱਟ ਦੀ, ਉਹ ਸਧਾਰਨ ਜੱਟ ਦੀ ਹੋਸ਼ ਭੁਲਾ ਦਿੱਤੀ, ਉਹ ਅੰਦਰੋਂ ਗਾਇਨ ਕਰਦੇ ਸਨ, ਪ੍ਰੇਮ ਨਾਲ ਗਾਉਂਦੇ ਸਨ। ਜਿਨ ਅੰਤਰ ਕਪਟ ਵਿਕਾਰ ਹੈ, ਉਹ ਭਾਵੇਂ ਰੋ ਕੇ ਵੀ ਗਾਈ ਜਾਣ, ਤੇ ਨਾ ਰੋਏ ਕਿਆ ਚੀਜ਼ ਹੈ, ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਆਦਿ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ੁਰ ਦੇ ਗੁਣ ਗਾਉਣੇ ਇਸ ਵਾਸਤੇ ਨਹੀਂ ਵੀ ਮੈਂ ਰੱਬ ਤੇ ਆਸਾਨ ਕਰ ਰਿਹਾ, ਮੈਂ ਤੇਰੇ ਗੁਣ ਗਾਉਣਾ, ਆਪਣੀ ਮੈਲ ਲਾਉਣ ਵਾਸਤੇ ਕਿ ਰੱਬਾ ਸ਼ੁਕਰ ਹੈ ਤੇਰੇ ਗੁਣਾਂ ਦੀ, ਇਹ ਸਾਬਣ ਦੇ ਨਾਲ ਮੇਰੇ ਅੰਤਰਿਸ਼ ਕਰਨ ਦੀ ਮੈਲ ਲੈ ਰਹੀ ਹੈ, ਇਹ ਸਾਬਣ ਤੇ ਕਿਸੇ ਦੁਕਾਨ ਤੇ ਹੋਰ ਮਿਲਣ ਵਾਲਾ ਨਹੀਂ, ਤੇਰੀ ਸਤਸੰਗਤ ਵਿੱਚ ਮਿਲਿਆ, ਤੇ ਮੈਂ ਤੇਰਿਆਂ ਗੁਣਾਂ ਨਾਲ ਆਪਣੇ ਮਨ ਨੂੰ ਹਮ ਅਵਗੁਣ ਭਰੇ, ਏਕ ਗੁਣ ਨਾਹੀਂ ਜਿੱਥੇ ਇੱਕ ਵੀ ਗੁਣ ਨਹੀਂ ਉਹਨੂੰ ਧੋ ਰਹੇ ਹਾਂ। ਇਸ ਲਈ ਆਓ ਰਹਿੰਦੀ ਵਿਚਾਰ ਕੱਲ ਫਿਰ ਇੱਥੋਂ ਹੀ, ਸਾਧੋ ਗੋਬਿੰਦ ਕੇ ਗੁਣ ਗਾਓ। ਆਓ ਹੁਣ ਸਮਾਂ ਹੋ ਗਿਆ, ਅਨੰਦ ਸਾਹਿਬ ਦਾ ਪਾਠ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਕਰਨਾ ਜੀ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਆਓ ਸਮੇਂ ਸਿਰ ਪਹੁੰਚ ਕੇ ਇਸੇ ਤਰ੍ਹਾਂ ਲਾਹ ਪ੍ਰਾਪਤ ਕਰੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।